उत्तरात मात निज हाथ सो अचाए पुन पासले सुपत प्रित पारत है प्रीत करे हाथ लाए गात साथ सोवत है जागे प्रात चंद मुख धोवत तो दुलारे मोद चीत कर नए नए रंगदार अंबर पटंबर ले अंग मैं सुरंग कब श्याम कम पीत कर ऐसी बिद नीत कर महामन हीत कर उत्साह गीत कर बसे पुर बीत कर।
वाहे गुरु जी का खालसा वाहे गुरु जी की फतेह। परम सन्मानयोग सतगुरु साहिब जी दी पावन पवित्र गोद विखे विराजमान परम सन्मानयोग गुरु खालसा सात संगत जीओ आप जी वडभागे हो कि रोज ही धन धन श्री गुरु तेग बहादुर साहिब जी दे पावन पवित्र अस्थाना ते हाजरिया भरते हुए शब्द गुरु श्री गुरु ग्रंथ साहिब जी दे पावन चरणा विखे विराजमान होके अपनिया सुरतियां बिरतियां एकागर करते हुए धन धन श्री गुरु हर गोबिंद साहिब जी का पावन इतिहास श्रवण करते हो। सतगुरां दा ए जीवन जो श्रोमणी कवि भाई संतोख सिंह जी ने अपनी मुबारक कलम द्वारा बयान किया है ये केवल गुरु का जीवन नहीं सतगुरां दा प्रकाश ही है। जड़े जड़े गुरसिख श्रद्धा सत्कार नाल गुरु बारे श्रवण करते हैं उन्हां दे मना विखे गुरु शब्द का प्रकाश होंदा है। ये सतगुर का जीवन एक प्रकाश है। इस प्रकाश बारे आप जी ने पिछले प्रकरणा विखे श्रवण किया कि सतगुर साहब जी का पावन प्रकाश गुरु की वडाली विखे होया। दूजे पासे पृथ्वी चंद जड़ा सतगुरां दा भरा भी बनिया होया खून का रिश्ता है पर कई बारी खून के रिश्ते भी लोभ करके एक दूजे नू मारन ते तैयार हो जाते। पृथ्वी चंद ये चाहता है कि गुरियाई मेरे पुत्र नू मिले मेरा पुत्र मेहरबान ए गुरु बने। इस करके पृथ्वी चंद ने बालक हर गोबिंद साहब जी नू मरवाण लई पहला दाई भेजी फिर सपेरे नू भेजिया पर जिसका साहिब डाढ़ा होए तिस नू मार न साके कोए। ये मारन वाले बड़े बने पर जिदे सीस ते परमात्मा आप रक्षा करता है खड़क केत में सरण तिहारी आप हाथ है लेहो बारी उन कोई मार नहीं सकता। आप पार ब्रह्म परमेश्वर उन्हां नू कौन मारन वाला। सारे उपाय बिरथे गए श्री गुरु अर्जन देव पातशाह जी गुरु की वडाली नू छड़ के श्री अमृतसर साहिब आए आके श्री हरिमंदर साहिब दर्शन किते पिटावा अर्पण कीतियां अपने वड्डे भरा पृथ्वी चंद नू मिले माता गंगा जी बीबी करमो नू मिली ते करमो ने बारी बारी तौर ते हर गोबिंद साहिब जी नू आशीर्वाद दिता पर अंदरों मन नहीं करदा अंदरों ता कपट है ਇਹ ਚਾਹੁੰਦੀ ਹੈ ਕਿ ਮਰ ਕਿਉਂ ਨਹੀਂ ਗਿਆ, ਇਹਨੂੰ ਛੇਤੀ ਮਾਰ ਦਵਾਂ। ਇਸ ਤਰ੍ਹਾਂ ਪ੍ਰਿਥੀ ਚੰਦ ਅਤੇ ਬੀਬੀ ਕਰਮੂ ਆਪਣੇ ਮਨ ਵਿਖੇ ਅੰਦਰੋਂ ਅੰਦਰੀ ਸੜ ਰਹੇ ਹਨ। ਪਰ ਸਤਿਗੁਰਾਂ ਦਾ ਗਬਲਾ ਭਰਾ ਬਾਬਾ ਮਹਾਦੇਵ ਜਿਹੜੇ ਆਨੰਦ ਵਿਖੇ ਰਹਿੰਦੇ ਤੇ ਉਹਨਾਂ ਨੇ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦ ਵਿਖੇ ਬਿਠਾ ਕੇ ਬੜਾ ਪਿਆਰ ਦਿੱਤਾ ਤੇ ਬੜੇ ਸੋਹਣੇ ਬਚਨ ਆਖੇ ਕਿ ਸਤਿਗੁਰ ਜੀ ਤੁਸੀਂ ਮੇਰੇ ਛੋਟੇ ਭਰਾ ਹੋ ਤੇ ਇਹ ਤੁਹਾਡਾ ਪੁੱਤਰ ਮੇਰਾ ਹੀ ਪੁੱਤਰ ਹੈ, ਕੋਈ ਫਰਕ ਨਹੀਂ। ਇਸ ਤਰ੍ਹਾਂ ਆਨੰਦ ਵਾਲੇ ਬਚਨ ਮਹਾਦੇਵ ਜੀ ਨੇ ਆਖੇ ਤੇ ਮਾਤਾ ਗੰਗਾ ਜੀ ਆਪਣੇ ਪੁੱਤਰ ਨੂੰ ਕਿਵੇਂ ਦੁਲਾਰ ਕਰ ਰਹੀ ਹੈ, ਕਿਵੇਂ ਪਿਆਰ ਕਰਦੀ ਹੈ, ਇਹ ਵਾਰਤਾ ਆਓ ਸਾਰੇ ਗੁਰਮੁਖ ਪਿਆਰੇ ਮਿਲ ਕੇ ਸਰਵਣ ਕਰੀਏ ਜੀ। ਸਾਰੇ ਗੁਰਮੁਖ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ। ਸਤਨਾਮ
ਗੁਰੂ ਸਾਹਿਬ ਜੀਓ,
ਸਤਨਾਮ
ਗੁਰੂ ਸਾਹਿਬ ਜੀਓ। ਕਬਿਤ ਕਿਤ ਕਬਿਤੇ ਹੈ ਮਾਸ ਬ੍ਰਿਦਤ ਪ੍ਰਕਾਸ਼ ਬੈ।
ਇਸ ਤਰ੍ਹਾਂ ਜਦੋਂ ਕੁਛ ਸਮਾਂ ਬੀਤਿਆ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਕਾਸ਼ ਮੈ ਰੂਪ ਸਰੀਰ ਕਰਕੇ ਤਾਂ ਵੱਡੇ ਹੋ ਰਹੇ ਹਨ, ਪਰ ਅੰਦਰ ਗੁਰੂ ਦਾ ਪ੍ਰਕਾਸ਼ ਉਸੇ ਤਰ੍ਹਾਂ ਵੱਧਦਾ ਹੈ, ਘੱਟ ਨਹੀਂ ਰਿਹਾ। ਇਹ ਪ੍ਰਕਾਸ਼ ਰੂਪ ਹਰਗੋਬਿੰਦ ਸਾਹਿਬ ਜੀ ਸਰੀਰ ਕਰਕੇ ਵੀ ਵੱਧ ਰਹੇ ਹਨ।
ਉਹ ਤੀਨ ਸੰਮਤ ਕੇ ਸ੍ਰੀ ਹਰਗੋਬਿੰਦ ਚੰਦ
ਬਾਲਕ ਹਰਗੋਬਿੰਦ ਸਾਹਿਬ ਜੀ 3 ਸਾਲ ਦੇ ਹੋ ਗਏ ਹਨ।
ਗੰਗਾ ਕੇ ਉਮੰਗ ਮਨ ਬੋਲੀ ਸ੍ਰੀ ਗੁਰੂ ਕੇ ਸੰਗ।
ਮਾਤਾ ਗੰਗਾ ਜੀ ਦੇ ਮਨ ਵਿਖੇ ਬੜੀ ਉਮੰਗ ਹੈ, ਖੁਸ਼ੀ ਹੈ, ਚਾਹਨਾ ਹੈ ਤੇ ਬੜੀ ਖੁਸ਼ੀ ਨਾਲ ਆਪਣੇ ਪਤੀ ਦੇਵ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਬੇਨਤੀ ਕਰਦੇ ਹਨ।
ਵਿਘਨ ਵਿਸਾਲਨ ਤੇ ਪ੍ਰਭੂ ਨੇ ਉਭਾਰਿਓ ਨੰਦ।
ਇਹ ਸਤਿਗੁਰ ਜੀ ਪਰਮਾਤਮਾ ਦੀ ਬਖਸ਼ਿਸ਼ ਹੋਈ ਹੈ, ਅਨੇਕਾਂ ਵਿਘਨ ਆਏ ਹਨ, ਅਨੇਕਾਂ ਦੁੱਖ ਆਏ, ਕਸ਼ਟ ਆਏ, ਪਰ ਪਰਮਾਤਮਾ ਬਚਾਉਣ ਵਾਲਾ ਹੈ, ਰੱਬ ਨੇ ਆਪ ਰਕਸ਼ਾ ਕੀਤੀ ਹੈ।
ਬ੍ਰਹਮ ਭੋਜ ਕੀਜੈ ਆਪ ਅਦਕ ਪ੍ਰਤਾਪ ਹੋਏ।
ਹੁਣ ਮੇਰਾ ਮਨ ਕਰਦਾ ਬ੍ਰਹਮ ਭੋਜ ਕਰੀਏ, ਸ਼੍ਰੋਮਣੀ ਸਿੱਖਾਂ ਨੂੰ ਗੁਰਮੁਖਾਂ ਨੂੰ ਰੱਬ ਦੇ ਪਿਆਰੇ ਬ੍ਰਹਮ ਗਿਆਨ ਨੂੰ ਲੰਗਰ ਛਕਾਈਏ, ਇਹੀ ਬ੍ਰਹਮ ਭੋਜ ਹੈ ਗੁਰੂ ਘਰ। ਜਾਂ ਬ੍ਰਹਮ ਭੋਜ ਜਿਹੜੇ ਬ੍ਰਾਹਮਣ ਬਿਰਤੀ ਵਾਲੇ ਜਿਨ੍ਹਾਂ ਦੀ ਸੁਰਤੀ ਬਿਰਤੀ ਬ੍ਰਹਮ ਨਾਲ ਜੁੜੀ ਹੋਈ ਹੈ, ਸਾਡੇ ਗੁਰੂ ਕੇ ਸਿੱਖ ਸਾਰੇ ਹੀ ਬ੍ਰਹਮ ਸਰੂਪ ਵਾਲੇ ਹਨ, ਉਹਨਾਂ ਸਭ ਨੂੰ ਲੰਗਰ ਪਾਣੀ ਛਕਾਈਏ।
ਯੇਨ ਕੇਨ ਦੀਜੀਏ ਆਹਾਰ ਹੈ ਆਨੰਦ ਕੰਦ।
ਜਿਹੜਾ ਮਰਜ਼ੀ ਆਵੇ, ਜੋਈ ਕੋਈ ਵੀ ਆਵੇਗਾ, ਪਰ ਉਹ ਸਭ ਗੁਰੂ ਘਰ ਇੱਕ ਬਰਾਬਰ ਬੈਠੇਗਾ ਤੇ ਸਾਰੇ ਆਨੰਦ ਵਾਲੇ ਬ੍ਰਹਮ ਸਰੂਪ ਵਾਲੇ ਗੁਰੂ ਘਰ ਆ ਕੇ ਪ੍ਰਸ਼ਾਦਾ ਛਕਣਾ।
ਖਾਏ ਅਰ ਖਾਮੈ ਦੇਖ ਆਸ਼ਿਕ ਅਲਾਮੈ।
ਜਿਹੜਾ ਲੰਗਰ ਛਕੇਗਾ ਉਹ ਖੁਸ਼ ਹੋਵੇਗਾ, ਜਿਹਦੇ ਪੇਟ ਵਿਖੇ ਪ੍ਰਸ਼ਾਦਾ ਪਵੇਗਾ ਉਹ ਆਨੰਦ ਵਿਖੇ ਆ ਕੇ ਅਸੀਸਾਂ ਦੇਵੇਗਾ।
ਉਹ ਜਸ ਬਿਥਰਾ ਮਹਿੰਗੇ ਬਿਲੰਦ ਹੀ ਨਿਕੰਦ ਦੁੰਦ।
ਸਾਡੇ ਸਭ ਦੁੱਖ ਨਾਸ਼ ਹੋ ਜਾਣਗੇ ਜਦੋਂ ਗੁਰੂ ਕੇ ਸਿੱਖ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਮਹਾਂਪੁਰਸ਼ ਆ ਕੇ ਲੰਗਰ ਪਾਣੀ ਛਕਣਗੇ, ਸਾਨੂੰ ਸੀਸਾ ਦੇਣਗੇ ਕਿ ਤੁਹਾਡਾ ਬਾਲਕ ਜੁਗ ਜੁਗ ਜੀਵੇ। ਅਨੇਕਾਂ ਰੱਬ ਦੇ ਪਿਆਰੇ ਆਸ਼ੀਰਵਾਦ ਦੇਣਗੇ, ਸਾਡੇ ਸਭ ਦੁੱਖ ਕੱਟੇ ਜਾਣਗੇ।
ਬਾਨੀ ਪੁੰਨ ਸਾਨੀ ਸੁਨ ਸਤਿਗੁਰ ਅਰਜਨ।
ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਦੋਂ ਇਹ ਪੁੰਨ ਵਾਲੀ ਬੜੀ ਚੰਗੀ ਬਾਣੀ ਮਾਤਾ ਗੰਗਾ ਜੀ ਤੋਂ ਸੁਣੀ ਹੈ।
ਹੋਏ ਕਹਿ ਹਰਖ ਮਨ ਹੁਕਮ ਬਖਾਨੀ।
ਸਤਿਗੁਰ ਜੀ ਉਸੇ ਵੇਲੇ ਖੁਸ਼ ਹੋਏ, ਠੀਕ ਹੈ, ਇਹ ਗੱਲ ਮਾੜੀ ਨਹੀਂ ਬੁਰੀ ਨਹੀਂ, ਕਿਸੇ ਬ੍ਰਹਮ ਗਿਆਨੀ ਨੂੰ ਕਿਸੇ ਗੁਰਮੁਖਾਂ ਨੂੰ ਲੰਗਰ ਛਕਾਉਣਾ ਇਹ ਤਾਂ ਬੜੀ ਵੱਡੀ ਗੱਲ ਹੈ, ਪਰ ਅਨੇਕਾਂ ਹੀ ਗੁਰਮੁਖ ਪਿਆਰੇ ਸੰਤ ਮਹਾਂਪੁਰ ਜਦੋਂ ਆਣਗੇ ਤੇ ਸਾਡੇ ਘਰ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ।
ਦੀਜੇ ਪੁੰਜ ਧਨ ਆਵੇ ਵਸਤੂ ਅਨੇਕ ਮਨ।
ਚਲੋ ਗੰਗਾ ਜੀ ਇਸ ਤਰ੍ਹਾਂ ਕਰੋ, ਫਿਰ ਖੁੱਲਾ ਧਨ ਦਵੋ, ਕੋਈ ਕੰਜੂਸੀ ਨਹੀਂ ਕਰਨੀ, ਖੁੱਲਾ ਧਨ ਦਵੋ ਤੇ ਗੁਰੂ ਕੇ ਸਿੱਖ ਰਸਤਾ ਬਸਤਾ ਬਜਾਰੋ ਲੈ ਕੇ ਆਉਣਾ।
ਕੀਜੀਏ ਵਿਸਾਲੋ ਅਤੋਟ ਅਨ ਆਨਿਓ।
ਅਤੋਟ ਤੋਟ ਨਾ ਆਵੇ, ਖੁੱਲਾ ਨਾ ਆਵੇ, ਕਿਉਂਕਿ ਅਨੇਕਾਂ ਸਿੱਖ ਆਣਗੇ, ਅਨੇਕਾਂ ਸੰਗਤਾਂ ਆਣਗੀਆਂ, ਅਨੇਕਾਂ ਭਿਖਾਰੀ ਆਣਗੇ, ਸਭ ਛਕਣਗੇ, ਸਭ ਅਸੀਸਾਂ ਦੇਣਗੇ।
ਮਨ ਤੇ ਅਸੰਕੇ ਆਵੇ ਪੂਜਨ ਜੋ ਮਨ ਭਾਵੇ।
ਅਨੇਕਾਂ ਮਨੁੱਖ ਆਣਗੇ ਤੇ ਮਨ ਭਾਣੇ ਭੋਜਨ ਕਰਨਗੇ, ਜੋ ਉਹਨਾਂ ਦੀ ਇੱਛਾ ਹੈ ਉਹੀ ਛਕਣਗੇ।
ਖਾਵੇਂ ਅਰ ਖਾਵੇਂ ਕਰੇ ਪਾਤ ਤੋ ਮਾਨਿਓ।
ਜਿਹੜੇ ਛਕਣਗੇ ਉਹ ਖੁਸ਼ ਹੋਣਗੇ, ਇਹ ਗੁਰੂ ਕੀ ਰਸੋਈ ਹੈ, ਗੁਰੂ ਕਾ ਲੰਗਰ ਹੈ, ਇਸ ਵਿਖੇ ਤੋੜ ਨਹੀਂ ਆਣੀ ਚਾਹੀਦੀ।
ਦਾਸਨ ਦਰਬ ਦੇ ਵਸਤੂ ਮੰਗਾਏ ਸਭ।
ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਤੇ ਮਾਤਾ ਗੰਗਾ ਜੀ ਨੇ ਸੇਵਕਾਂ ਨੂੰ ਅਨੇਕਾਂ ਦਰਬ ਦੇ ਕੇ, ਅਨੇਕਾਂ ਪੈਸਾ ਦੇ ਕੇ ਰਸਤਾ ਬਸਤਾ ਮੰਗਾਈਆਂ ਹਨ।
ਕਿਰਾਏ ਬੋ ਕੀਨ ਪਕਵਾਨ ਕੋ,
ਤੇ ਅਨੇਕਾਂ ਕੜਾਏ ਧਰਤੇ, ਗੁਰੂ ਕੇ ਸਿੰਘ ਆਣਗੇ, ਸੰਗਤਾਂ ਆਣਗੀਆਂ, ਸਾਰੇ ਸਿੱਖ ਬੜੇ ਚਾਹ ਨਾਲ ਆਣਗੇ, ਤੇ ਅਨੇਕਾਂ ਭਿਖਾਰੀ ਵੀ ਲੰਗਰ ਛਕਣ ਆਉਣਗੇ। ਇਸ ਕਰਕੇ ਕੜਾਏ ਧਰਤੇ ਹਨ, ਲੰਗਰ ਪਾਣੀ ਤਿਆਰ ਹੋ ਰਿਹਾ ਹੈ।
ਕਰਿਓ ਹੈ ਕੜਾ ਪੋਪ ਪੂਰ ਕਾ ਕੋ ਚੋਰੀ ਬੋ।
ਸਭ ਤੋਂ ਪਹਿਲਾਂ ਜੋ ਵਿਸ਼ੇਸ਼ ਮਰਿਆਦਾ ਹੈ, ਕੜਾ ਪ੍ਰਸ਼ਾਦੀ ਦੇਖ ਇਹ ਤਿਆਰ ਕਰਵਾਈਏ, ਤੇ ਫਿਰ ਪੂੜੀਆਂ ਪੂੜੇ ਆਦਿਕ ਸਭ ਤਿਆਰ ਕਰਵਾ ਰਹੇ ਹਨ।
ਭੋਜਨ ਸੰਕੁਸ਼ਟ ਭਰਾਏ ਭਾਂਤ ਭਾਂਤ ਕਰ,
ਕੋਠੇ ਭਰ ਭਰ ਕੇ ਭੋਜਨ ਰੱਖ ਰਹੇ ਹਨ, ਤੇ ਇਕਦਮ ਤਾਂ ਬਣਨਾ ਨਹੀਂ, ਸੰਗਤਾਂ ਵੀ ਅਨੇਕਾਂ ਆਣਗੀਆਂ, ਅਨੇਕਾਂ ਗੁਰਸਿੱਖ ਆਣਗੇ, ਤੇ ਸਭਨਾਂ ਲਈ ਕੋਠੇ ਭਰੇ ਹਨ ਪ੍ਰਸ਼ਾਦੇ ਦੇ, ਪੂੜੀਆਂ ਦੇ, ਆਦਿਕ ਦੇਗਾਂ ਦੇ।
ਸਿੱਖ ਕੋ ਬਿਠਾਓ ਕਰੇ ਜਪ ਜੀ ਬਖਾਨ ਕੋ,
ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਇਹ ਪੁਰਾਤਨ ਮਰਿਆਦਾ ਹੈ ਟਕਸਾਲ ਦੀ ਸੰਪਰਦਾਇ ਦੀ, ਅੱਜ ਵੀ ਟਕਸਾਲਾਂ ਵਿਖੇ ਇਹ ਮਰਿਆਦਾ ਚੱਲਦੀ ਹੈ। ਜਦੋਂ ਲੰਗਰ ਵਰਤਾਇਆ ਜਾਵੇ ਜਾਂ ਲੰਗਰ ਬਣਦਾ ਹੋਵੇ, ਉਦੋਂ ਇੱਕ ਸਿੱਖ ਬਹਿ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਦਾ। ਜਿਹੜੇ ਜਿਹੜੇ ਗੁਰਸਿੱਖ ਜਾਣਦੇ ਹਨ ਟਕਸਾਲ ਦੀ ਮਰਿਆਦਾ, ਉਹ ਸਭ ਤੇ ਦੇਖਦੇ ਵੀ ਹਨ, ਜਦੋਂ ਗੁਰੂ ਘਰ ਵਿਖੇ ਜਾਂ ਸੰਪਰਦਾਇ ਵਿਖੇ ਲੰਗਰ ਪਾਣੀ ਵਰਤਾਇਆ ਜਾਂਦਾ ਹੈ ਤੇ ਇੱਕ ਗੁਰਮੁਖ ਪਿਆਰਾ ਜਪਜੀ ਦਾ ਪਾਠ ਕਰੀ ਜਾਂਦਾ ਹੈ, ਭਾਵੇਂ ਸਿੰਘ ਲੰਗਰ ਛਕਦੇ ਹੋਣ ਪਰ ਗੁਰਮੁਖ ਪਿਆਰਾ ਲਗਾਤਾਰ ਉਹ ਪਾਠ ਕਰੀ ਜਾਂਦਾ ਹੈ, ਤੇ ਇਹੀ ਮਰਿਆਦਾ ਸਤਿਗੁਰਾਂ ਤੋਂ ਤੁਰੀ ਆਈ ਹੈ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਬਿਠਾਇਆ, ਭਾਈ ਤੂੰ ਪਾਠ ਕਰ। ਜਿਹੜਾ ਗੁਰਸਿੱਖ ਪਾਠ ਕਰਦਾ, ਜਿੱਥੇ ਪਾਠ ਹੋਵੇ ਉਥੇ ਕਦੀ ਤੋਟ ਨਹੀਂ ਆਉਂਦੀ। ਇਸ ਤਰ੍ਹਾਂ ਉਹ ਗੁਰਸਿੱਖ ਬਹਿ ਕੇ ਜਪਜੀ ਸਾਹਿਬ ਜੀ ਦਾ ਪਾਠ ਕਰ ਰਿਹਾ ਹੈ।
ਪ੍ਰਿਥੀ ਆਸੋ ਪ੍ਰਥਮ ਅਕਾਲੇ ਸਨਮਾਨ ਸਾਥ।
ਸਭ ਤੋਂ ਪਹਿਲਾਂ ਸਤਿਗੁਰਾਂ ਨੇ ਆਪਣੇ ਵੱਡੇ ਭਰਾ ਨੂੰ ਬੁਲਾਇਆ, ਪ੍ਰਿਥੀ ਚੰਦ ਜੀ ਤੁਸੀਂ ਆਓ, ਤੁਸੀਂ ਆ ਕੇ ਲੰਗਰ ਛਕੋ।
ਕਰਮ ਬੁਲਾਈ ਸੰਗ ਦਾਸੀ ਚੱਲ ਆਈ ਹੈ,
ਤੇ ਬੀਬੀ ਕਰਮੋ ਨੂੰ ਵੀ ਬੁਲਾਇਆ ਹੈ, ਉਹਦੇ ਨਾਲ ਦਾਸੀ ਵੀ ਆਈ ਹੈ।
ਮਹਾਦੇਵ ਮਹਾਮੋਦ ਹਿਰਦੇ ਕਰ ਆਇਓ ਆ।
ਤੇ ਬਾਬਾ ਮਹਾਦੇਵ ਜੀ ਬੜੇ ਆਨੰਦ ਨਾਲ ਆਪੇ ਹੀ ਆ ਗਏ, ਬੁਲਾਇਆ ਵੀ ਨਹੀਂ, ਹਿਰਦੇ ਉਮੰਗ ਆਪਣੇ ਮਨ ਵਿਖੇ ਉਮੰਗ ਧਰ ਕੇ ਆਏ ਹਨ।
ਹੋਰ ਸਿੱਖ ਸੰਗਤਾਂ ਮਿਲੀ ਜੋ ਸਮਦਾਈ ਹੈ,
ਹੋਰ ਸਿੱਖ ਸੰਗਤਾਂ ਵੀ ਸਾਰੇ ਮਿਲ ਮਿਲ ਕੇ ਆ ਰਹੇ ਹਨ।
ਰੰਗ ਪਏ ਅਨਗਨ ਪੰਕਤ ਬਿਠਾਈ ਹੈ,
ਅਨੇਕਾਂ ਭਿਖਾਰੀ ਵੀ ਆ ਕੇ ਪੰਕਤਾਂ ਵਿਖੇ ਬਹਿ ਗਏ ਹਨ।
ਲੱਗੇ ਹੈ ਪਰੋਤਨ ਅਸਨ ਕੋ ਅਨੇਕ ਨਰ,
ਅਨੇਕਾਂ ਸੇਵਕ ਸੇਵਾਦਾਰ ਬਾਲਟੀਆਂ ਲੈ ਕੇ ਪ੍ਰਸ਼ਾਦੇ ਵਰਤਾ ਰਹੇ ਹਨ, ਕਈ ਦੇਗ ਵਰਤਾ ਰਹੇ ਹਨ, ਕਈ ਸਬਜ਼ੀ ਵਰਤਾ ਰਹੇ ਹਨ ਤੇ ਕਈ ਤਰ੍ਹਾਂ ਦੇ ਇਹ ਭੋਜਨ ਜੋ ਤਿਆਰ ਕੀਤੇ ਹਨ ਸਭ ਸੇਵਕ ਵਰਤਾ ਰਹੇ ਹਨ।
ਜਿਤਨੋ ਅਸਨ ਖਾਏ ਨਰ ਤ੍ਰਿਪਤਾਏ ਰਹਿ।
ਜਿਹੜੇ ਜਿਹੜੇ ਗੁਰਸਿੱਖ ਪਿਆਰੇ ਲੰਗਰ ਛਕਦੇ ਹਨ ਉਹ ਸਭ ਰੱਜ ਆਉਂਦੇ ਹਨ, ਅਗਾਏ ਤ੍ਰਿਪਤਾਏ। ਜਿਹੜੇ ਛਕੇਗਾ ਪ੍ਰਸ਼ਾਦਾ ਉਹੀ ਰੱਜਦਾ ਹੈ, ਇਸ ਕਰਕੇ ਗੁਰਮੁਖ ਪਿਆਰੇ ਜਿਹੜੇ ਲੰਗਰ ਛਕ ਰਹੇ ਹਨ ਉਹ ਸਭ ਰੱਜ ਰਹੇ ਹਨ।
ਇੱਕ ਵਾਰ ਚੇਤ ਨੂੰ ਪਰੋਸਿਓ ਹੈ ਬਣਾਏ ਕਰ।
ਇੱਕ ਵਾਰੀ ਪਰੋਸਿਆ ਹੈ, ਜਿਤਨਾ ਲੋੜ ਹੈ ਉਤਨਾ ਪਰੋਸਿਆ ਹੈ ਤੇ ਉਹਨਾਂ ਗੁਰਸਿੱਖਾਂ ਨੇ ਲੰਗਰ ਪਾਣੀ ਛਕਿਆ ਹੈ। ਕਈ ਗੁਰਸਿੱਖ ਪਿਆਰੇ ਪੂੜੀਆਂ ਦੇ ਰੇ, ਕਈ ਕੜਾਹ ਆਦਿਕ ਦੇ ਰਹੇ ਹਨ।
ਭੂਪ ਸੋ ਕਚੋੜੀ ਖਾਏ ਰੇ ਤਿਪਤਾਏ ਕਰ।
ਕਈ ਪੂੜੇ ਦੇ ਰੇ, ਕਈ ਕਚੋਰੀਆਂ ਦੇ ਰਹੇ ਹਨ।
ਦੱਦ ਸੋ ਪਕੌੜੀ ਬਰੇ ਜੀਰਕ ਮਿਰਚ ਪਾਏ।
ਕਈ ਪੱਲੇ ਪਾ ਕੇ ਆਦਿਕ, ਜਿਨ੍ਹਾਂ ਵਿਖੇ ਜੀਰਾ ਆਦਿਕ ਧਨੀਆ ਆਦਿਕ ਪਾਇਆ ਹੋਇਆ ਹੈ, ਕਈ ਗੁਰਸਿੱਖ ਇਹ ਵਰਤਾ ਰਹੇ ਹਨ।
ਸਾਧ ਕੋ ਸਰੈ ਐ ਲੱਦ ਤੇ ਉਮੈ ਮਨ।
ਜਿਹੜੇ ਛਕਦੇ ਹਨ ਬੜੇ ਸਵਾਦ ਨਾਲ ਸਲਾਉਂਦੇ ਹਨ ਵੀ ਬੜਾ ਸਵਾਦ ਹੈ, ਬੜਾ ਵਧੀਆ ਭੋਜਨ ਹੈ, ਬੜਾ ਆਨੰਦ ਆਇਆ। ਇਸ ਤਰ੍ਹਾਂ ਗੁਰਸਿੱਖ ਪਿਆਰੇ ਬੜੇ ਸਵਾਦ ਨਾਲ ਲੰਗਰ ਛਕ ਰਹੇ ਹਨ ਅਤੇ ਸਲਾਹਾਂ ਕਰਦੇ ਹਨ।
ਤ੍ਰਿਪਤ ਐ ਚੈ ਖਾਨ ਰੇ ਬਿਸਮਾਏ ਕਰ।
ਸਾਰੇ ਛਕ ਛਕ ਕੇ ਰੱਜ ਗਏ ਹਨ, ਬੜੇ ਹੈਰਾਨ ਹੋ ਰਹੇ ਹਨ।
ਰੰਕਨ ਕੋ ਭੋਜਨ ਦਿਓ ਹੋਏ ਤ੍ਰਿਪਤਾਏ ਕਰ।
ਕੋਈ ਗਰੀਬ ਵੀ ਆਇਆ ਹੈ ਉਹਨੂੰ ਵੀ ਲੰਗਰ ਛਕਾਇਆ ਹੈ। ਗੁਰੂ ਘਰ ਦੀ ਮਰਿਆਦਾ ਹੈ, ਇੱਥੇ ਭਾਵੇਂ ਖੱਤਰੀ ਆਵੇ, ਬ੍ਰਾਹਮਣ ਆਵੇ, ਸ਼ੂਦਰ ਆਵੇ, ਵੈਸ਼ ਆਵੇ, ਕੋਈ ਅਮੀਰ ਆਵੇ, ਕੋਈ ਗਰੀਬ ਆਵੇ, ਸਭ ਨੂੰ ਇੱਕ ਸਮਾਨ ਲੰਗਰ ਵਰਤਾਉਂਦੇ ਹਨ। ਤੇ ਜਿਹੜੇ ਜਿਹੜੇ ਗਰੀਬ ਆਏ ਹਨ ਉਹਨਾਂ ਸਭ ਨੂੰ ਲੰਗਰ ਵਰਤਾਇਆ ਹੈ।
ਯਾਚਿਤ ਜਿਤਕ ਦੇ ਸਭ ਨੂੰ ਹਕਾਰ ਕਰ।
ਜਿਹੜੇ ਜਿਹੜੇ ਜਿਤਨੀ ਇੱਛਾ ਅਨੁਸਾਰ ਮੰਗ ਰਹੇ ਹਨ ਤੇ ਗੁਰਸਿੱਖ ਪਿਆਰੇ ਸੇਵਾਦਾਰ ਉਹਨਾਂ ਸਭ ਦੀ ਇੱਛਾ ਅਨੁਸਾਰ ਵਰਤਾ ਰਹੇ ਹਨ।
ਖਾਵਤ ਅਗਾਵੇ ਬੋ ਆਸ਼ਿਕ ਅਲਾਵੇ।
ਤੇ ਗੁਰੂ ਕੇ ਸਿੱਖ ਛਕ ਛਕ ਕੇ ਤ੍ਰਿਪਤ ਹੋ ਰਹੇ ਹਨ। ਜਿਹੜੇ ਤ੍ਰਿਪਤ ਹੁੰਦੇ ਹਨ ਉਹ ਅਸੀਸਾਂ ਦਿੰਦੇ ਹਨ ਕਿ ਤੁਹਾਡਾ ਬਾਲਕ ਚਾਰ ਯੁਗ ਜੀਵੇ, ਯੁਗ ਯੁਗ ਜੀਵੇ। ਇਹ ਸੰਸਕ੍ਰਿਤ ਵਿਖੇ ਸ਼ਬਦ ਹੈ ਆਯੁਸ਼ਮਾਨ ਭਵਤ, ਕਿ ਤੁਹਾਡਾ ਬੱਚਾ ਇਹਦੀ ਉਮਰ ਵੱਡੀ ਹੋਵੇ। ਇਸ ਤਰ੍ਹਾਂ ਕਈ ਬ੍ਰਾਹਮਣ ਵੀ ਅਸੀਸਾਂ ਦੇ ਰਹੇ ਹਨ।
ਸ੍ਰੀ ਹਰ ਗੋਬਿੰਦ ਜੀਵੇ ਯੁਗ ਯੁਗ ਚਾਰ ਕਰ।
ਤੁਹਾਡਾ ਹਰ ਗੋਬਿੰਦ ਚਾਰ ਯੁਗ ਜੀਵੇ, ਜਿੰਦਾ ਰਵੇ, ਇਹਨੂੰ ਕੋਈ ਵਿਘਨ ਨਾ ਆਵੇ, ਕੋਈ ਤੋੜ ਨਾ ਆਵੇ, ਕੋਈ ਦੁੱਖ ਨਾ ਆਵੇ, ਕੋਈ ਤਕਲੀਫ ਨਾ ਆਵੇ, ਇਹ ਜੁਗੋ ਜੁਗ ਜਿੰਦਾ ਰਵੇ।
ਸਭ ਗੁਰੂ ਅਰਜੁਨ ਮਨ ਕੋ ਉਦਾਰ ਮਾ।
ਤਾਂ ਫਿਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣਾ ਦਿਲ ਖੁੱਲਾ ਕਰਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਦਾ ਦਿਲ ਹਮੇਸ਼ਾ ਖੁੱਲਾ ਹੀ ਹੁੰਦਾ, ਜਦੋਂ ਗੁਰੂ ਪ੍ਰਸੰਨਤਾ ਵਿਖੇ ਆ ਜਾਵੇ, ਖੁਸ਼ੀ ਵਿਖੇ ਆ ਜਾਵੇ ਤੇ ਹਰ ਇਸ ਤੇ ਬਖਸ਼ਿਸ਼ ਕਰਦਾ। ਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬੜੇ ਖੁੱਲ ਦਿਲੀ ਨਾਲ ਗੁਰਸਿੱਖਾਂ ਨੂੰ
ਦਕਸ਼ਣਾ ਰਜਤ ਪਨ ਦੀਨ ਹੈ ਸੁਧਾਰ ਕਰ।
ਸਭ ਗੁਰਸਿੱਖਾਂ ਨੂੰ ਦਰਸ਼ਨਾ ਦੇ ਰਹੇ ਹਨ। ਆਮ ਇੱਕ ਕਹਾਵਤ ਹੈ ਦੰਦ ਘਸਾਈ ਦੇਣੀ, ਇਹ ਖਾਲਸੇ ਦੇ ਬਚਨ ਹਨ, ਬੋਲੇ ਹਨ। ਜਿਹੜਾ ਗੁਰਸਿੱਖ ਲੰਗਰ ਛਕੇ ਉਹਨੂੰ ਦੰਦ ਘਸਾਈ ਦੋ, ਵੀ ਦੰਦ ਘਸੇ ਹਨ। ਇਸ ਤਰ੍ਹਾਂ ਸਤਿਗੁਰ ਜੀ ਹਰ ਗੁਰਸਿੱਖ ਨੂੰ, ਹਰ ਛਕਣ ਵਾਲੇ ਨੂੰ ਰੁਪਿਆ ਰੁਪਿਆ ਸਭ ਨੂੰ ਦੇ ਰਹੇ ਹਨ। ਰਜਤ ਪਣ ਇਹਦਾ ਅਰਥ ਹੈ ਇੱਕ ਰੁਪਿਆ ਦੇਣਾ, ਹਰ ਇੱਕ ਸਿੱਖ ਨੂੰ ਰੁਪਿਆ ਦੇ ਰਹੇ ਹਨ।
ਸੁਜਾਸੀ ਉਚਾਰੇ ਸਾਰੇ ਕਹਿ ਵਿਸਤਾਰਿਓ ਬੋ।
ਸਾਰੇ ਗੁਰਸਿੱਖ ਗੁਰੂ ਦੀ ਵਡਿਆਈ ਕਰਦੇ ਹਨ, ਬੜੇ ਉਤਸ਼ਾਹ ਨਾਲ ਗੁਰੂ ਦਾ ਜਾਸੀ ਕਰ ਰਹੇ ਹਨ।
ਧੰਨ ਗੁਰੂ ਕਿਨੋ ਮਖ ਉਲਕੋ ਉਦਾਰ ਕਰ।
ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਨ੍ਹਾਂ ਨੇ ਬਹੁਤ ਵੱਡਾ ਜੱਗ ਕੀਤਾ ਹੈ। ਇਹੀ ਵੱਡਾ ਖਾਲਸੇ ਦਾ ਜੱਗ ਹੈ, ਜਿਨ੍ਹਾਂ ਘਰਾਂ ਵਿਖੇ, ਜਿਨ੍ਹਾਂ ਲੰਗਰਾਂ ਵਿਖੇ ਗੁਰਸਿੱਖ ਪਿਆਰੇ ਆ ਕੇ ਲੰਗਰ ਛਕਣ। ਇਹੀ ਖਾਲਸੇ ਪੰਥ ਲਈ ਜੱਗ ਹੈ ਤੇ ਅੱਜ ਵੀ ਅਨੇਕਾਂ ਤਰ੍ਹਾਂ ਤੇ ਇਹੀ ਜੱਗ ਹੁੰਦਾ ਹੈ। ਇਸ ਤਰ੍ਹਾਂ ਗੁਰਸਿੱਖ ਪਿਆਰੇ ਇਹੀ ਬਚਨ ਕਰਦੇ ਹਨ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਨ੍ਹਾਂ ਨੇ ਬਹੁਤ ਵੱਡਾ ਜਗ ਕੀਤਾ ਹੈ।
ਦਕਸ਼ਨਾ ਕੋ ਲੈ ਆਸ਼ਕਾ ਕੋ ਦੇਂਬੋ,
ਦਕਸ਼ਨਾ ਨੂੰ ਲੈ ਕੇ ਅਸੀਸਾਂ ਦਿੰਦੇ ਹਨ ਗੁਰਸਿੱਖ ਪਿਆਰੇ।
ਉਮਰ ਬਿਲੰਦ ਹੋਏ ਸੁੰਦਰ ਨੰਦ ਕੇ,
ਕਹਿੰਦੇ ਹਨ ਸਾਰੇ ਹਰ ਰੱਬ ਦੇ ਪਿਆਰੇ ਕੀ ਬਾਲਕ ਹਰ ਗੋਬਿੰਦ ਸਾਹਿਬ ਜੀ ਦੀ ਵੱਡੀ ਉਮਰ ਹੋਵੇ, ਬੜਾ ਸੋਹਣਾ ਹੋਵੇ, ਮਹਾਬਲੀ ਹੋਵੇ, ਅਸੀਸਾਂ ਇਸੇ ਤਰ੍ਹਾਂ ਦੀ ਦੇ ਰਹੇ ਹਨ।
ਕਰਤੇ ਸਤਤ ਆਪਣੇ ਸਦਨ ਗਏ,
ਵਡਿਆਈ ਕਰਦੇ ਹੋਏ ਸਾਰੇ ਗੁਰਸਿੱਖ ਪਿਆਰੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹਨ।
ਪ੍ਰਿਥੀਏ ਕੋ ਭੋਜਨ ਅਚਾਇਓ ਸੰਗ ਬ੍ਰਿੰਦ ਕੇ,
ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਨੂੰ ਬੜੇ ਪਿਆਰ ਨਾਲ ਲੰਗਰ ਪਾਣੀ ਛਕਾਇਆ ਹੈ।
ਕਰਮੋ ਕੋ ਸਾਧ ਸਹਿਤ ਆਹਾਰ ਦੀਨ ਪਾਂਤ ਪਾਂਤ,
ਨਾਲ ਬੀਬੀ ਕਰਮੋ ਨੂੰ ਕੋਲ ਬਿਠਾ ਕੇ ਬੜੇ ਭਾਂਤ ਭਾਂਤ ਦੇ ਪ੍ਰਸ਼ਾਦੇ ਭੋਜਨ ਆਦਿਕ ਛਕਾਏ ਹਨ।
ਉੱਪਰ ਪ੍ਰਸੰਨ ਰੀਤ ਕਪਟ ਬਿਲੰਦ ਕੇ,
ਉੱਤੋਂ ਉੱਤੋਂ ਖੁਸ਼ ਹੈ ਪਰ ਅੰਦਰੋਂ ਅੰਦਰੋਂ ਕਪਟ ਹੈ, ਦੁੱਖ ਹੈ। ਉਤੋਂ ਤਾਂ ਛੱਕ ਰਹੀ ਹੈ ਬੀਬੀ ਕਰਮੋ ਪ੍ਰਿਥੀ ਚੰਦ, ਪਰ ਅੰਦਰੋਂ ਇੱਕ ਬੜਾ ਵੱਡਾ ਦੁੱਖ ਹੈ। ਛੱਕ ਤਾਂ ਰਹੇ ਹਾਂ ਪਰ ਮਰ ਕਿਉਂ ਨਹੀਂ ਜਾਵੇ, ਇਹੀ ਮਨਾਂ ਵਿਖੇ ਬਾਰ ਬਾਰ ਸੋਚ ਵਿਚਾਰ ਕਰਦੀ ਹੈ ਬੀਬੀ ਕਰਮੋ ਅਤੇ ਪ੍ਰਿਥੀ ਚੰਦ, ਇਹੀ ਉਹਨਾਂ ਦੇ ਮਨ ਵਿਖੇ ਕਪਟ ਹੈ।
ਮਹਾਦੇਵ ਮਹਾਮੋਦ ਸ਼੍ਰੀ ਹਰ ਗੋਬਿੰਦ ਗੋਦ,
ਬਾਬਾ ਮਹਾਦੇਵ ਜੀ ਮਹਾਨੰਦ ਵਿਖੇ ਹਨ, ਜਿਨ੍ਹਾਂ ਦੀ ਗੋਦ ਵਿਖੇ ਸ੍ਰੀ ਹਰਗੋਬਿੰਦ ਸਾਹਿਬ ਜੀ ਬੈਠੇ ਹੋਏ ਹਨ।
ਅੱਜ ਕੈਸਨ ਕੋ ਮਿਰਜ਼ਾਦ ਜਿਉ ਬਿਲੰਦੇ,
ਇਹ ਵੱਡਿਆਂ ਦੀ ਮਰਿਆਦਾ ਹੈ ਕਿ ਜਦੋਂ ਰੱਬ ਦੇ ਪਿਆਰੇ ਵੱਡੇ ਮਹਾਂਪੁਰਸ਼ ਬ੍ਰਹਮ ਗਿਆਨੀ ਲੰਗਰ ਪਾਣੀ ਛਕ ਲੈਣ ਤੇ ਉਦੋਂ ਬਾਲਕ ਨੂੰ ਜਿਹਨੂੰ ਸੀਸਾਂ ਦੇਣੀਆਂ ਉਹਨੂੰ ਆਪਣੀ ਗੋਦ ਵਿਖੇ ਬਿਠਾਉਂਦੇ ਹਨ।
ਦੋਏਰਾ ਮਹਾਦੇਵ ਗੁਰਦੇਵ ਸੁੱਤ ਅੰਗ ਮੇਵ ਜਿਸ ਨਾਏ,
ਬਾਬਾ ਮਹਾਦੇਵ ਜੀ ਜਿਹੜੇ ਸ੍ਰੀ ਗੁਰੂ ਰਾਮਦਾਸ ਜੀ ਦੇ ਗਵਲੇ ਪੁੱਤਰ ਹਨ, ਜਿਨ੍ਹਾਂ ਦੇ ਮਨ ਵਿਖੇ ਅਹੰ ਮੇਵ ਨਹੀਂ, ਅਹੰਕਾਰ ਨਹੀਂ, ਲੇਸ਼ ਮਾਤਰ ਵੀ ਕੋਈ ਅਹੰਕਾਰ ਨਹੀਂ, ਹੋਮੈ ਨਹੀਂ, ਜਿਹੜੇ ਬ੍ਰਹਮ ਬਿਰਤੀ ਵਾਲੇ ਬ੍ਰਹਮ ਸਰੂਪ ਵਾਲੇ ਹਨ, ਐਸੇ ਬਾਬਾ ਮਹਾਦੇਵ ਜੀ ਹਨ।
ਗੁਰਤਾ ਗੁਰ ਨਿਜ ਅਨਜ ਕੋ ਇੱਕ ਪ੍ਰਸੰਨ ਮਨ ਮਾਏ,
ਜਿਹੜੇ ਇਹ ਜਾਣਦੇ ਹਨ ਕਿ ਗੁਰਿਆਈ ਦੇ ਲਾਲ ਲਾਇਕ ਮੇਰੇ ਛੋਟੇ ਭਰਾ ਗੁਰੂ ਅਰਜਨ ਦੇਵ ਪਾਤਸ਼ਾਹ ਹਨ, ਤੇ ਇਹ ਜਾਣ ਕੇ ਹਮੇਸ਼ਾ ਖੁਸ਼ ਰਹਿੰਦੇ ਹਨ।
ਨੰਦਨ ਅਪਨ ਮਨਿੰਦ ਲਖ ਹਰ ਗੋਬਿੰਦ ਸੁਖ ਕੰਦ,
ਬਾਬਾ ਮਹਾਦੇਵ ਜੀ ਹਰ ਗੋਬਿੰਦ ਸਾਹਿਬ ਜੀ ਨੂੰ ਆਪਣਾ ਪੁੱਤਰ ਜਾਣਦੇ ਹਨ ਕਿ ਮੇਰਾ ਹੀ ਪੁੱਤਰ ਹੈ, ਆਪਣਾ ਪੁੱਤਰ ਜਾਣ ਕੇ ਬੜਾ ਪਿਆਰ ਕਰਦੇ ਹਨ।
ਧਰਤੇ ਆਨੰਦ ਬਿਲੰਦ ਕੋ ਇੱਕ ਚਕੋਰ ਜਿਵੇਂ ਚੰਦ,
ਜਿਵੇਂ ਚੰਦਰਮਾ ਅਤੇ ਚਕੋਰ ਦੀ ਪ੍ਰੀਤੀ ਹੈ, ਚੰਦ ਚਕੋਰ ਪ੍ਰੀਤ ਹੈ ਲਾਇ ਤਾਰ ਨਿਹਾਲੇ, ਚਕਵੀ ਸੂਰਜ ਹੇਤ ਹੈ ਉਹ ਨਿਭ ਹੈ ਨਾਲੇ। ਚਕੋਰ ਇੱਕ ਟੱਕ ਚੰਦਰਮਾ ਨੂੰ ਵੇਖਦੀ ਹੈ, ਇਸੇ ਤਰ੍ਹਾਂ ਬਾਬਾ ਮਹਾਦੇਵ ਜੀ ਇੱਕ ਟੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖਦੇ ਹਨ ਵੀ ਇਹੀ ਰੱਬ ਦੇ ਪਿਆਰੇ ਆਪ ਪਰਮੇਸ਼ਰ ਹਨ। ਇਹ ਪ੍ਰੇਮ ਹੈ ਚੰਦਰਮਾ ਦੇ ਚਕੋਰ ਦਾ, ਬਾਬਾ ਮਹਾਦੇਵ ਅਤੇ ਹਰਗੋਬਿੰਦ ਸਾਹਿਬ ਜੀ ਦਾ।
ਹਿਰਦੈ ਮੁਦਤ ਅਤ ਹੋਏ ਅਦ ਮੁਦਤ ਕਰ ਅਨਜ ਕੋ,
ਬਾਬਾ ਮਹਾਦੇਵ ਜੀ ਬੜੇ ਖੁਸ਼ ਹੋਏ ਹਨ ਤੇ ਆਪਣੇ ਛੋਟੇ ਭਰਾ ਨੂੰ ਵੀ ਬੜਾ ਖੁਸ਼ ਵੇਖਦੇ ਹਨ।
ਜਸ ਬੇ ਤੀਰਤ ਸੋਏ ਸਦਨ ਗਏ ਨਰ ਸੰਗ ਕੁਝ,
ਵਡਿਆਈ ਕਰਦੇ ਕਰਦੇ ਆਪਣੇ ਮਹਿਲਾਂ ਵਿਖੇ ਗਏ ਹਨ ਕੁਛ ਮਨੁੱਖਾਂ ਦੇ ਨਾਲ।
ਸੁਣ ਸੁਣ ਆਵਤ ਤਾਏ ਸਗਰੇ ਨਰ ਗੁਰ ਨਗਰ ਕੇ,
ਜਦੋਂ ਗੁਰਸਿੱਖਾਂ ਨੇ ਲੰਗਰ ਪਾਣੀ ਛਕਿਆ ਹੈ ਤੇ ਸਾਰੇ ਗੁਰਸਿੱਖ ਆਪਣੇ ਘਰਾਂ ਨੂੰ ਜਾ ਰਹੇ, ਜਿਨ੍ਹਾਂ ਨੇ ਲੰਗਰ ਪਾਣੀ ਨਹੀਂ ਛਕਿਆ ਸੁਣਿਆ ਹੀ ਹੈ ਉਹ ਸੁਣ ਸੁਣ ਕੇ ਆਪਣੇ ਘਰਾਂ ਤੋਂ گرو کر آ کے لنگر چھکن لئی آ رہے ہاں
باچت بھوجن کھائے کر ستت گمنے سدن
تے من پاندے پرشادے چھک کے سبزیاں آدک چھک کے اپنے منا نو خوش کردے ہاں گرو دی وڈیائی جے جےکار کر رہے ہاں
باجے بجے مثال امرت ویلا ہوتے
امرت ویلے تو ہی گرو گھر بڑے سونے سونے چھوٹے توریاں والے واجے بج رہے ہیں چھوٹے نگارے بجتے ہیں اج کل تو وڈے نگارے گرو گھر آ کے پر پہلے مرادا سی چھوٹے نگارے ڈھولکی آدک تری آدک اے واجے بجتے ہیں
سندیا لگ سکھ نال لگو دند نفیر گن
لگو دندب نفیر گن چھوٹے دندب چھوٹے نگارے نفیریاں آدک شام تک وجدے رہے ہاں
مچے کلا ہل جال پھیلت جت ست گر میت
اج گرو گھر بڑا ارشا ہے بڑا کلاحل مچیا ہوا ہے کلاحل آخ دے خوشی دے شور ہے عام شور جڑا شہراں وکھے ہوندا ہے بازاراں وکھے ہوندا ہے او شور نہیں ایتھے گرسکھاں دا شور ہے گرسکھ پیارے بڑے چاہ نال واہ گرو واہ گرو دا چاپ جاگ کردے ہوئے اہی اتشاہ منا رہے ہاں
لینو دین وشال ہو گرو دربار میں
گرو دربار وکھے لینا دینا چلدا رہندا ہے سدگر جی گریباں نو دئی جا رہے ہن انیکاں رب دے پیارے آ کے اپنی بھیٹاں ارپن کردے نے تے انیکاں گرسکھ پیارے گرو گھر آ کے داتاں منگ رہے ہن کوئی نام دی دات منگدا ہے کوئی سکھی جیون منگدا ہے کوئی سدگر تو اور پدارتھ منگ رہا ہے
دوئرا آتی اتشا بلوک کے کرموں دل دلگیر
آخو ست نام
سری گرو
جتھے گرو گھر اتنا اتشاہ ہے اتنی خوشیاں ہیں اتنے کھیڑے ہیں تے دوجے پاسے بی بی کرمو او دا دل دلگیر ہو گیا گمگین ہو گیا دکھ نال بھر گیا ہے آخیا نہیں جاندا بھی کس نو آخے اپنا دکھ اندرو اندری سڑ رہی ہے
نر نارن تے سنت جت منو ردا دے چیر
اے بی بی کرمو جنہ منکھاں تو عورتاں تو سندی ہے سدگر دا جس تے اے دا ہردا چیریا جاندا ہے مانو اے دا ہردا بالکل چیریا گیا ہووے پھٹ گیا ہووے گرو دا جس سرون کر کے
پادڑی چھند بجیانت پور باجے بسال
گرو دے دربارے اتے دروازیاں اتے انیکاں تن دے واجے وج رہے ہاں
سنیانت شرون تب ہے بحال
جڑے کنا دوارا سن دے ہن او گرسکھ پیارے نحال نحال ہوندے ہاں
سنیانت شرون تب ہے بحال
تے جڑے شرون اس آواز نو سن دے ہاں او بحال ہو رہے ہاں
بس چلے نہیں سنکٹ مہان
دوجے پاسے پرتھی چند دی گھر والی بی بی کرمو او بحال ہو رہی ہے گرسکھ تا نحال ہو رہے ہاں پر دوجے پاسے بحال جتھے نحال دی کوئی بھی تھان ٹکانا نہیں کوئی لیس ماتر بھی کچھ نہیں اوتھے بی بی کرمو انہاں آوازاں نوں سن کے بحال ہو رہی ہے
بس چلے نہیں سنکٹ ماں
پر بس نہیں چلدا دکھ بڑا وڈا ہے او دکھ کلیجے وچ باہروں نہیں کسے نوں آکھ سکدی کیوں اندروں میلی ہے باہروں پاویں نرمل ہووے پر او بی بی کرمو اندروں کپٹی بنی ہوئی ہے
من گن تو گٹی کم بگن ٹھان
من وکھے گنتیاں گنتی ہیں سوچا کر دی پئی ہے کہ کس طرح کوئی وگن کریے کس طرح اس بچے نو ماریے کیڑا طریقہ ورتیے
اور سلم ہوئے کم نکس جائے
میرے ہردے وکھے بڑا وڈا تیر لگیا ہویا ہے سل تیر نو آخ دے جڑا تیر اندر لگ جاوے او ہردے نو چیر دیندے باری طرح دے تیر تا چھاتی نو چیر دین، پر اے ایرکھا دا دکھ اے میرے ہردے نو چیر رہا ہے۔
شری ہر گوبند جم کال کھائے،
جیویں شری گرو ہر گوبند صاحب جنو منو کال دے سمان کھاندے ہونا،
تب آنند ادے ہرد کر کوئے،
تے اونا دے ہردے وکھے آنند ہے پر میرے ہردے وکھے بڑا دکھ ہے، میں تاہی آنند ماناں گی جدو انہاں نوں کال کھاوے گا، اے مر جان گے تاہی منو آنند آوے گا۔
نت امرت کو تل ہم جین جو اے،
تاں ساڈا جینا موت دے سمان ہے، اسی جیندے تاں ہاں پر مریا وانگا جدو تک سری گرو ہر گوبند صاحب جی جیندے ہاں نا ساڈا جینا اوکھا ہے، اسی جیندے ہاں مرے ہوئے سمان۔
نت کرت ماں منگل سوچار،
او تا روز ہی خوشی دے آنند دے منگل گیت گاؤں دے ہاں، پر ساڈے گھر وچ سوگ پیا ہویا ہے،
بہت درب آئے پر لیے پنڈار،
انہاں دے گھر وچ انیکاں طرح دے پنڈارے آندے ہن، درب پیسہ آدک آوندا ہے،
لگو تھان ہموں تے پیمان۔
بی بی کرمو سوچ دی اپنے من وچ کہ چھوٹے سن ساڈے تو وڈے ہو گئے، چھوٹا بھرا سی میرے پتی دا، پر ایدی وڈیائی ایدا جس بہتا ہو گیا ہے تے بہت وڈے ہو گئے ہاں۔
سُت پیو چند سم لکھ جان،
اینا دا اے چھوٹا پتر ہر گوبند صاحب جی وڈا ہو رہا ہے،
منگل کرن گنگا آنند،
اے گنگا ماتا جی انیکاں طرح دے منگل اتشاہ آدی کر دے ہاں۔
شری ہر گوبند جس چھوٹ نند،
جنہاں نوں کوئی بھی دکھ نہیں کوئی بھی بگن نہیں، ایسے شری گرو ہر گوبند صاحب جی اتے ماتا گنگا جی آنند وکھے رہندے ہاں۔
جب بڑو ہوئے سم بلی سنگھ،
میں سوچدی ہے بھی او تا آنند وکھے ہاں، بچپن تو ہی آنند ہے، جدو وڈے ہون گے تے شیر دے سمان ہو گئے ہیں۔ بلی سنگھ جویں شیر بلی ہوندا ہے، اسی طرح اے بچہ ہر گوبند صاحب جی وڈے ہو کے شیر سمان ہو جائے گا۔
سب کو نوائے سنتوک سنگھ،
ابھی سنتوک سنگھ جی بیان کر دے خالسا جیو، بی بی کرمو سوچ دی ہے کہ وڈے ہو کے سب نو نوان گے، اے ہر گوبند صاحب جی شیر وانگ جودے ہون گے، اے سب نوں اپنے چرناں وچ نواؤن گے۔
ایم رات دیوت کرتی بچار،
اس طرح رات دن بی بی کرمو اہی وچار کر رہی ہے،
پتی سات دکھ باکن اچار،
اے اپنے پتی نال دکھ والے بچن اچارن کر دی ہے،
کم نہیں چنت چت میں تمہار،
پتی دیو جی تواڈے من وچ کوئی چنتا ہے ہی نہیں، تانوں کوئی دکھ نہیں، تسی کوئی وچار کردے نہیں، ساڈے منا وکھے تا بہت بڑا دکھ ہے،
دیرگ شریک نیت ہے ادار،
ساڈے شریک بہت بڑے ہو رہے ہیں، بہت امیر ہو رہے ہیں، پر اسی دنوں دن غریب ہی ہو رہے ہاں۔
ایک پتر تینوں کم دیو کھپائے،
اونا کر اکو پتر ہے، کوئی طریقہ ورتو پر او پتر کھپائے ناش ہو جاوے مر جاوے، پتی دیو جی میرے تے ایہی کرپا کرو، او نا دا پتر ہر گوبند صاحب جی اس نو ناش کر دو۔
گرتا بہور ہمرے تو آئے،
پھر اے گرتا گدی گریائی ساڈے گھر وکھے آوے گی،
تم رہے بیٹھ میں کر اپائے،
تسی کوئی اپائے نہیں کر دے، ہاتھ تے ہر تر کے گھر ہی بیٹھے ہو،
اے بڑو کاج من نہیں لے آئے،
اے تا بہت بڑا کارج ہے، جدو اے کارج ہوئے گا تاہی میں خوش ہوواں گی، پر اسے کارج تو تسی پورا کرو،
کیوں کیوں برتن ہمرو بتیت،
جس طرح کر کے ساڈے دن تا بتیت ہو رہے ہیں نا،
نج پتر پوتر کیا کریں ریت،
ساڈے پتر پوترے کی کرن گے، ساڈے دن تا گزر رہے ہیں دکھاں کر کے تکلیفاں کر کے غریبی بچا کے، پر ساڈے پتر مہربان اگاں پوترے ہون گے او کی کرن گے
کوئی دربہین مانگت پھرائے
تے او تا پیسے تو ہینے ہون گے غریب ہون گے گلی گلی گھر گھر منگدے رہن گے ساڈے پتر اپوترے آدک او منگتے ہی بنن گے لگدا یہی ہے
سکھ دینا پیٹ نہ لگے پائے
تے لگدا ہے سانو سکھ نہیں ملنے ساڈے کرماں وچ دکھ ہی دکھ ہے اسی یہی جان رہے ہاں
سب اپن بنن کو کھوٹ جان
تے ہن او جانن گے یہی ساڈے وڈیاں دا کھوٹ ہے ساڈے پتر مہربان جی اگاں پوترے ہون گے انہاں دے من وچ یہی وچار آوے گی ساڈے وڈیاں نے ساڈے لئی کچھ بھی نہیں کیتا تے ساڈا کھوٹ جان کے او سانو لانتا پان گے
مرجھائے چور کیا کرت خان
او مرجھان گے چورن گے تے کی کم کرن گے پھر
اب تو پائے یہ کریں آپ
آپ جی کوئی اپائے کر لو
اس جگت ٹھان تین پتر کھاپ
ایک جگتی ایسی ٹھانو ایسی کرو انہاں دا اکو پتر ناش ہو جاوے او مر جاوے
گرتا بور ہم بنس پائے
تے پھر اے گریائی ساڈے گھر وکھے ساڈی بنس وکھے آ جاوے
سب سکھ دے تن لگے پائے
جنہاں گھر گریائی آوے گی تے انہاں گھر پھر وڈیائی بھی آوے گی انہاں گھر تن دولت آوے گی انیکاں پدارتھ آن گے ہے پتی دیو جی جدو گریائی ساڈے گھر آوے گی ساڈا پتر مہربان گرو بنے گا تے انیکاں طرح دے پنڈارے تن آدک آن گے
کر سکے کچو تو بلم ٹار
چھتی کر لو بلم ٹار دیری نہ کرو اے بڑا ودیا کام ہے ہنے کر لو تے یہی چنگا ہے
اس کر اپائے تین پتر مار
کوئی ایسا اپائے کرو ایسا طریقہ ورتو انہاں دا اکو پتر بالک ہر گوبند صاحب اس نو مار دو
سب سنے پرچھیے بچن کان
بابا پرتھی چند جدو بچن سنے بیبی کرمو آخدی کی پئی ہے جاندے ہن پتر مارنا تے ہے پر بار بار سن رہے ہن اپنی گھر والی دے بچن جدو بچن سنے ہن اپنے کنا وکھے
سب دئی تیر جس کو بکھان
کرمو فکر نہ کر تیرج رکھ ٹھنڈ رکھ تیرا کم ضرور ہو جاوے گا
مت کرو چنت نہ جیے سوئے
چنتا نہ کر انہاں دا پتر ہر گوبند صاحب بہتے دن نہیں جیوے گا اودی زندگی ہن تھوڑے ہی دن ہے
بال الپ نہ بڑو ہوئے
بھلے چھوٹا ہی ہے جدو وڈا ہوئے گا انہیں وڈا ہونا ہی نہیں پہلی مر جاوے گا تو اے چنتا اپنے من وکھے نہ کر
تے نکس شیتلا کرے پان
ستنام
شری واہ گرو
کرمو فکر نہ کر او دے کول ہن شیتلا دی بیماری آ جاوے گی شیتلا ایک چیرک دی بیماری ہے جس کر کے سارے شریر وکھے فوڑے فوڑے دانے دانے ہو جاندے تے کرمو فکر نہ کر او شیتلا دی بیماری آوے گی تے ہر گوبند صاحب آپے ہی مر جاؤں گے
مام بچن پتا اب لے او جان
میرا بچن پرتا لو ہن اینو پرتا لینا اے جھوٹا نہیں سچا ہے او ضرور ناش ہون گے
جس تیجے بچے میں مرتو ہوئے تو میں اپاو اج کروں کوئے
اس تو بچنا ہی نہیں بچ گئے تا پھر میں ہور طریقہ ورت لواں گا پہلی گل تا بچنا ہی نہیں بڑی پیڑی بیماری ہے اے شیتلا دی اس تو بچ گئے پھر میں ہور طریقہ ورت کے ضرور ماراں گا اے میرا بچن ضرور رکھنا یاد
جس تے بنا شری ہر گوبند
جس کر کے شری گرو ہر گوبند صاحب جی دا بناش ہوے گا
ہم پتر پوتر سب ہے آنند
میرے پتر میرے پوترے سب آنند وکھے رہن گے
اب آئے نکت ਵਿਦ ਹੈ ਸੁਖੈਨ।
ਹੁਣ ਉਹ ਸਮਾਂ ਨੇੜੇ ਆ ਗਿਆ ਕਿ ਮੇਰੇ ਪੁੱਤਰ ਮਿਹਰਬਾਨ ਜੀ ਅਗਾਂਹ ਮੇਰੇ ਪੋਤਰੇ ਹੋਣਗੇ, ਉਹ ਆਨੰਦ ਵਿਖੇ ਆਣਗੇ, ਇਹੀ ਸਮਾਂ ਮੈਂ ਵੇਖ ਰਿਹਾ ਹਾਂ।
ਅਬ ਆਏ ਨਿਕਟ ਵਿਦ ਹੈ ਸੁਖੈਨ, ਇਸ ਹੱਥੋਂ ਰੀਤ ਕਰ ਜੈਨ ਕੈਨ।
ਉਹ ਸਮਾਂ ਨੇੜੇ ਆ ਗਿਆ ਕਿ ਇਸ ਹਰਗੋਬਿੰਦ ਸਾਹਿਬ ਜੀ ਨੇ ਮਰਨਾ ਜ਼ਰੂਰ ਹੈ, ਬਿਮਾਰੀ ਨੇੜੇ ਆ ਰਹੀ ਹੈ, ਤੂੰ ਫਿਕਰ ਨਾ ਕਰ ਬੀਬੀ ਕਰਮੋ, ਇਹ ਜ਼ਰੂਰ ਨਾਸ਼ ਹੋਣਗੇ।
ਕਰਮੋ ਸੁਣਨ ਬੋਲੀ ਕੁਬੈਨ,
ਕਰਮੋ ਸੁਣਦੇ ਸਾਰ ਬੜੇ ਭੈੜੇ ਬਚਨ ਆਖ ਰਹੀ ਹੈ।
ਤੁਮਰੋ ਬਚਨ ਬਰਕਤ ਸੋ ਹੈ ਨਾ।
ਇਹ ਪਤੀ ਦੇਵ ਜੀ, ਤੁਹਾਡਾ ਬਚਨ ਪੂਰਾ ਹੁੰਦਾ ਹੀ ਨੀ। ਤੁਸਾਂ ਨੇ ਕਈ ਵਾਰੀ ਆਖਿਆ ਸੀ ਕਿ ਹਰਗੋਬਿੰਦ ਸਾਹਿਬ ਜੀ ਮਰ ਜਾਣਗੇ, ਮੈਂ ਮਾਰ ਦਵਾਂਗਾ, ਪਰ ਬਚਨ ਪੂਰਾ ਨਹੀਂ ਹੋਇਆ। ਪਹਿਲੇ ਦਾਈ ਨੂੰ ਭੇਜਿਆ, ਉਹ ਦਾਈ ਆਪ ਮਰ ਗਈ। ਸਪੇਰ ਨੂੰ ਭੇਜਿਆ ਕਿ ਸੱਪ ਨੂੰ ਮਾਰਤਾ ਹਰਗੋਬਿੰਦ ਸਾਹਿਬ ਜੀ ਨੇ, ਕੋਈ ਵੀ ਬਚਨ ਤੁਹਾਡਾ ਪੂਰਾ ਨਹੀਂ ਹੋਇਆ, ਤੁਸੀਂ ਝੂਠ ਹੀ ਬੋਲਦੇ
ਹੋ। ਜ਼ਰੂਰ
ਤੁਸੀਂ ਲੱਗਦਾ ਪਹਿਲਾਂ ਵੀ ਕਰੂਰ ਬਚਨ ਆਖਦੇ ਹੋ ਤੇ ਹੁਣ ਵੀ ਝੂਠੇ ਬਚਨ ਆਪ ਜੀ ਆਖ ਰਹੇ ਹੋ।
ਮੈਂ ਸੁਣ ਤੇ ਜਾਏ ਕਿ ਇਹ ਹਰ ਕਪੂਰ,
ਮੈਂ ਤਾਂ ਸੁਣਦੇ ਸਾਰ ਬੜੀ ਖੁਸ਼ ਹੋਈ ਸਾਂ ਕਿ ਹਰਗੋਬਿੰਦ ਸਾਹਿਬ ਜੀ ਮਰ ਜਾਣਗੇ, ਪਰ ਮਰੇ ਨਹੀਂ, ਮੇਰੀ ਖੁਸ਼ੀ ਹੁਣ ਦੁੱਖ ਵਿਖੇ ਬਲੀਨ ਹੋ ਗਈ ਹੈ।
ਐਸ਼ਵਰਜ ਮਾਏ,
ਤੁਹਾਡਾ ਐਸ਼ਵਰਜ ਘਟ ਰਿਹਾ ਹੈ, ਤੁਹਾਡੇ ਅੰਦਰ ਤਾਕਤ ਨਹੀਂ ਰਹੀ। ਤੁਸੀਂ ਗੁਰੂ ਦੇ ਪੁੱਤਰ ਤਾਂ ਹੋ, ਪਰ ਤੁਹਾਡੇ ਅੰਦਰ ਉਹ ਕਲਾ ਨਹੀਂ ਰਹੀ।
ਸਦਾ ਕੋ ਕਸ਼ਟ ਨਾਏ,
ਉਹ ਤਾਂ ਹਮੇਸ਼ਾ ਹੀ ਵੱਧ ਰਹੇ ਹਨ, ਉਹਨਾਂ ਦੇ ਘਰ ਵਿਖੇ ਕੋਈ ਵੀ ਕਸ਼ਟ ਨਹੀਂ, ਖੁਸ਼ੀਆਂ ਹੀ ਖੁਸ਼ੀਆਂ, ਆਨੰਦ ਹੀ ਆਨੰਦ ਹੈ।
ਐਸੇ ਵੀ ਲੋਕ ਮੁਝ ਚਿੰਤੋਤ,
ਇਸ ਤਰ੍ਹਾਂ ਦਾ ਵੇਖ ਕੇ ਉਹਨਾਂ ਨੂੰ ਮੇਰਾ ਹਿਰਦਾ ਸੜ ਰਿਹਾ ਹੈ, ਚਿੰਤਾ ਆਤੁਰ ਹੋ ਰਿਹਾ, ਮੈਂ ਚਿੰਤਾ ਵਿਖੇ ਸੜ ਰਹੀ ਹਾਂ।
ਰਹਿਣ ਐਨ ਸੰਕਟ ਉਦੋਤ,
ਮੇਰੇ ਘਰ ਵਿਖੇ ਦਿਨ ਰਾਤ ਸੰਕਟ ਹੀ ਸੰਕਟ ਹੈ।
ਇਮ ਸਦਾ ਕਰ ਦੰਪਤੀ ਵਿਚਾਰ,
ਇਸ ਤਰ੍ਹਾਂ ਹਮੇਸ਼ਾ ਹੀ ਬੀਬੀ ਕਰਮੋ ਅਤੇ ਪ੍ਰਿਤੀ ਚੰਦ ਜੀ ਆਪਣੇ ਮਨ ਵਿਖੇ ਆਪਸ ਵਿਖੇ ਵਿਚਾਰ ਕਰਦੇ ਹਨ।
ਕੁਛ ਕਰੇ ਕਪਟ ਮਿਲ ਬਚੀ ਉਚਾਰ,
ਕੁਛ ਕਪਟ ਕਰੀਏ, ਜਿਨ੍ਹਾਂ ਦਾ ਮਨ ਨਹੀਂ ਕਪਟੀ ਹੈ ਉਹ ਹਮੇਸ਼ਾ ਕਪਟ ਹੀ ਕਰਨਾ ਚਾਹੁੰਦੇ, ਪਰ ਜਿਨ੍ਹਾਂ ਦਾ ਮਨ ਹਮੇਸ਼ਾ ਗੁਰੂ ਸ਼ਬਦ ਵਿਖੇ ਲੀਨ ਰਹਿੰਦਾ ਹੈ ਉਹ ਰੱਬ ਦੇ ਪਿਆਰੇ ਹਮੇਸ਼ਾ ਹੀ ਸ਼ਬਦ ਦੀ ਵਿਚਾਰ ਕਰਦੇ। ਜੀਓ ਨਿਰਮਲ, ਜਿਹੜੇ ਜੀਓ ਨਿਰਮਲ ਅੰਦਰੋਂ ਨਿਰਮਲ ਹਨ ਉਹ ਬਾਹਰੋਂ ਨਿਰਮਲ ਰਹਿੰਦੇ, ਪਰ ਜਿਹੜੇ ਬਾਹਰੋਂ ਨਿਰਮਲ ਵਿਖਾਵਾ ਹੀ ਕਰਦੇ ਉਹ ਅੰਦਰੋਂ ਕੇਵਲ ਸੜਦੇ ਬਲਦੇ ਰਹਿੰਦੇ। ਬੀਬੀ ਕਰਮੋ ਇਹ ਅੰਦਰੋਂ ਸੜ ਬਲ ਰਹੀ ਹੈ, ਦੋਵੇਂ ਕਪਟੀ ਸੁਭਾਅ ਦੇ ਹਨ, ਜਿਨ੍ਹਾਂ ਦਾ ਹਿਰਦਾ ਬਿਲਕੁਲ ਵਲੀਨ ਹੋਇਆ ਹੋਇਆ ਹੈ।
ਨਿਤ ਚਿਤੈ ਖੋਟ ਕਿਮਹੁ ਅਨਰਥ,
ਹਮੇਸ਼ਾ ਚਿਤ ਵਿਖੇ ਖੋਟ ਹੈ, ਦੂਜੇ ਦਾ ਅਨਰਥ ਕਿਵੇਂ ਹੋਵੇ, ਅਨਰਥ ਭਾਵ ਨੁਕਸਾਨ ਕਿਵੇਂ ਹੋਵੇ, ਦੂਜੇ ਦਾ ਭੈੜਾ ਕੰਮ ਅਸੀਂ ਕਿਵੇਂ ਪ੍ਰਫੁੱਲਿਤ ਕਰੀਏ, ਇਹੀ ਇਹਨਾਂ ਦੇ ਮਨ ਵਿਖੇ ਖੋਟ ਹੈ।
ਕਰਾਮਾਤ ਕੀ ਕੁਛ ਸਮਰੱਥ,
ਮਨਾ ਵਿਖੇ ਕੋਈ ਵੀ ਸ਼ਬਦ ਦੀ ਕਰਾਮਾਤ ਨਹੀਂ, ਕੁਛ ਕਰਾਮਾਤ ਹੈ ਹੀ ਨਹੀਂ ਸ਼ਬਦ ਦੀ, ਨਾ ਅੰਦਰ ਸ਼ਬਦ ਹੈ, ਨਾ ਆਨੰਦ ਹੈ, ਨਾ ਕੋਈ ਬੰਦਗੀ ਦਾ ਲੇਸ਼ ਮਾਤਰ ਵੀ ਹੈ, ਪਰ ਅੰਦਰ ਇੱਕ ਚੀਜ਼ ਤਾਂ ਹੈ ਕਪਟ, ਤੇ ਕਪਟੀ ਬੰਦਾ ਆਪ ਦੁਖੀ ਹੁੰਦਾ, ਦੂਜਿਆਂ ਨੂੰ ਦੁੱਖ ਹੀ ਦਿੰਦਾ ਹੈ।
ਅਰਜਨ ਗੁਰੂ ਸਰਲੇ ਸੁਭਾਏ,
ਤੇ ਇਸ ਪਾਸੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਸਰਲ ਸੁਭਾਅ ਦੇ ਹਨ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਸਰਲ ਸੁਭਾਅ, ਬਿਲਕੁਲ ਸ਼ੁੱਧ ਸੁਭਾਅ, ਜਿੱਥੇ ਕੋਈ ਲੇਸ਼ ਮਾਤਰ ਵੀ ਮੈਲ ਨਾ ਹੋਵੇ, ਮਨ ਬਿਲਕੁਲ ਚਿੱਟਾ ਦੁੱਧ ਹੋਵੇ, ਦੁੱਧ ਵਾਂਗ, ਜਿਵੇਂ ਦੁੱਧ ਚਿੱਟਾ ਹੈ, ਹੰਸ ਚਿੱਟਾ ਹੈ, ਇਸੇ ਤਰ੍ਹਾਂ ਸਰਲ ਸੁਭਾਅ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਕਾਸ਼ ਰੂਪ ਹਨ।
ਉਪਕਾਰ ਕਰਨ ਇੱਕ ਹਿਰਦੇ ਲਿਆਏ,
ਜਿਨ੍ਹਾਂ ਦੇ ਮਨ ਵਿਖੇ ਇੱਕ ਇੱਛਾ ਹੈ ਵੀ ਉਪਕਾਰ ਕਰਨਾ ਹੈ, ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ ਨ ਹਰ ਸੋ ਲੈ ਮਿਲਾਏ, ਇਹ ਇੱਛਾ ਹੈ ਸਤਿਗੁਰਾਂ ਦੇ ਮਨ ਵਿਖੇ।
ਲੋਕਨ ਅਨੇਕ ਕੀ ਕਰ ਸ਼੍ਰੇ,
ਜਿਹੜੇ ਅਨੇਕਾਂ ਲੋਕਾਂ ਦੀ ਸ਼੍ਰੇ ਕਰਦੇ ਨੇ, ਸ਼੍ਰੇ ਕਲਿਆਣ ਕਰਨਾ, ਮੁਕਤੀ ਕਰਨੀ। ਹਰ ਗੁਰਸਿੱਖ ਨੂੰ ਸਤਿਗੁਰ ਜੀ ਨਾਮ ਦਾ ਦਾਨ ਦੇ ਕੇ ਉਹਦੀ ਮੁਕਤੀ ਹੀ ਕਰਨ ਵਾਲੇ ਹਨ।
ਸਤਨਾਮ ਦੇ ਕੀ ਗਿਆਨ ਦੇ,
ਸਤਨਾਮ ਦਾ ਜਾਪ ਕਰਾ ਕੇ ਉਹਨੂੰ ਗਿਆਨ ਦਿੰਦੇ ਨੇ। ਭਾਈ ਗੁਰਸਿੱਖਾ, ਸਤਨਾਮ ਦਾ ਜਾਪ ਕਰ। ਸਤਿਗੁਰ ਸਾਹਿਬ ਜੀ ਗੁਰੂ ਰਾਮਦਾਸ ਜੀ ਆਪ ਬਿਆਨ ਕਰਦੇ, ਜਪ ਮਨ ਸਤਨਾਮ ਸਦਾ ਸਤਨਾਮ, ਕਿ ਨਾਮ ਜਪ ਮਨਾ ਤੂੰ ਜਪ। ਸਤਿਗੁਰੂ ਜੀ ਆਖਦੇ ਭਾਈ ਜਪਣ ਨਾਲ ਹੋਵੇਗਾ ਕਿ ਨਾਮ ਜਪਣ ਨਾਲ ਹਲਤ ਮਲਤ ਮੁਖ ਉਜਲ ਹੋਈ ਹੈ, ਹਲਤ ਇਸ ਲੋਕ ਵਿਖੇ ਤੇ ਪਲਤ ਪਰਲੋਕ ਵਿਖੇ, ਜਿੱਥੇ ਜਾਣਾ ਹੈ ਦੋਵਾਂ ਥਾਵਾਂ ਤੇ ਮੁਖ ਉਜਲਾ ਹੋ ਜਾਵੇ। ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਆਈਏ ਹਰ ਪੁਰਖ ਨਿਰੰਜਨਾ, ਹਮੇਸ਼ਾ ਹੀ ਸਤਨਾਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਿਹੜੇ ਗੁਰਸਿੱਖ ਕਰਦੇ ਹਨ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਮਿਲਦੀ ਹੈ।
ਸ੍ਰੀ ਹਰਗੋਬਿੰਦ ਅਨੰਦ ਕੰਦ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਨੰਦ ਸਰੂਪ ਵਾਲੇ, ਆਪ ਆਨੰਦ ਹਨ ਤੇ ਅਨੇਕਾਂ ਨੂੰ ਆਨੰਦ ਦੇਣ ਵਾਲੇ ਹਨ।
ਖੇਲਤ ਬਿਰਦਾਂ ਜਿਵੇਂ ਦੂਜ ਚੰਦ,
ਜਿਵੇਂ ਦੂਜ ਦਾ ਚੰਦਰਮਾ ਹੋਵੇ ਬੜਾ ਸੋਹਣਾ ਲੱਗਦਾ, ਤੇ ਹਰਗੋਬਿੰਦ ਸਾਹਿਬ ਜੀ ਜਦੋਂ ਖੇਲਦੇ ਹਨ ਬੜੇ ਸੋਹਣੇ ਲੱਗਦੇ ਹਨ।
ਬਿਰਧ ਬਚਨ ਤੋਤਲੇ ਮੁਖ ਕਾਂਤ,
ਤਕਰੀਬਨ 3-4 ਸਾਲ ਦੇ ਹਨ ਹਰਗੋਬਿੰਦ ਸਾਹਿਬ ਜੀ, ਆਪਣੇ ਮੁਖਾਰ ਬਿੰਦ ਤੋਂ ਤੋਤਲੇ ਬਚਨ ਉਚਾਰਨ ਕਰਦੇ। ਉਹ ਮਾਂ ਜਾਣਦੀ ਤੋਤਲੇ ਬਚਨ ਉਹਨਾਂ ਦਾ ਭਾਵ ਕੀ ਹੈ। ਸਤਿਗੁਰ ਖੇਡਦੇ ਹਨ ਤੋਤਲੇ ਬਚਨ ਉਚਾਰਨ ਕਰਕੇ, ਅਨੇਕਾਂ ਦਾ ਮਨ ਖੁਸ਼ ਕਰਦੇ ਹਨ।
ਸੁਨ ਮਧੁਰ ਸ਼ਾਨ ਕੋ ਸੁਖਦਵੰਤ,
ਤੇ ਅਨੇਕਾਂ ਰੱਬ ਦੇ ਪਿਆਰੇ ਉਸ ਬਚਨਾਂ ਨੂੰ ਸੁਣ ਕੇ, ਤੋਤਲੇ ਬਚਨ ਹਨ ਗੁਰੂ ਦੇ ਬੜੇ ਮਿੱਠੇ ਬਚਨ ਹਨ, ਉਹਨਾਂ ਸਿੱਖਾਂ ਨੂੰ ਆਨੰਦ ਮਿਲਦਾ ਹੈ।
ਗੰਗਾ ਅਨੰਤ ਕਰਤੀ ਦੁਲਾਰ,
ਮਾਤਾ ਗੰਗਾ ਜੀ ਬੜਾ ਪਿਆਰ ਕਰਦੇ ਆਪਣੇ ਪੁੱਤਰ ਨੂੰ, ਕਿ ਆ ਪੁੱਤਰ ਬਹਿ ਜਾ, ਕੁਝ ਪ੍ਰਸ਼ਾਦਾ ਛਕ, ਦੁੱਧ ਪੀ, ਕੁਝ ਖਾ। ਇਸ ਤਰ੍ਹਾਂ ਬੜੇ ਪਿਆਰ ਨਾਲ ਦੁਲਾਰ ਕਰਦੇ ਹਨ, ਪ੍ਰਸ਼ਾਦਾ ਆਦਿ ਛਕਾਉਂਦੇ ਹਨ।
ਗੱਲ ਸੰਗ ਲਾਏ ਸੁੰਗਤ ਲਾਰ,
ਗਲਵਕੜੀ ਪਾ ਕੇ ਮੱਥਾ ਸੁੰਘਦੇ ਹਨ ਕਿ ਮੇਰਾ ਪੁੱਤਰ ਹੈ। ਮਾਂ ਨੂੰ ਆਪਣੇ ਪੁੱਤਰ ਨਾਲ ਬੜਾ ਪਿਆਰ ਹੁੰਦਾ, ਉਹ ਮਾਂ ਜਾਣਦੀ ਹੈ, ਪਿਓ ਨਹੀਂ ਜਾਣਦਾ। ਕਿ ਜਿਸ ਕੁੱਖ ਦੁਆਰਾ ਹਰਗੋਬਿੰਦ ਸਾਹਿਬ ਜੀ ਨੇ ਸਰੀਰ ਕਰਕੇ ਅਵਤਾਰ ਧਾਰਿਆ ਹੈ, ਐਸੇ ਹਰਗੋਬਿੰਦ ਸਾਹਿਬ ਜੀ ਦਾ ਮਾਂ ਮੱਥਾ ਸੁੰਘਦੀ ਹੈ ਕਿ ਮੇਰਾ ਪੁੱਤਰ ਬੜਾ ਸੋਹਣਾ ਹੈ, ਇਹ ਜੁਗ ਜੁਗ ਜੀਵੇ।
ਸੁਣ ਬਾਕ ਤੋਂ ਤੇਰੇ ਤ੍ਰਿਪਤ ਹੈ ਨਾ,
ਮਾਂ ਰਜਦੀ ਨਹੀਂ ਆਪਣੇ ਤੋਤਲੇ ਪੁੱਤਰ ਦੇ ਬਚਨ ਸੁਣ ਕੇ, ਬੜੇ ਤੋਤਲੇ ਬਚਨ ਉਚਾਰਨ ਕਰਦਾ, ਇਹਦੇ ਬਚਨ ਬੜੇ ਤੋਤਲੇ ਹਨ, ਤੇ ਮਾਂ ਦਾ ਮਨ ਬੜਾ ਰਜਦਾ ਨਹੀਂ, ਮਾਂ ਹੋਰ ਖੁਸ਼ ਖੁਸ਼ ਹੋ ਰਹੀ ਹੈ।
ਪੁਨ ਪੁਨ ਬੁਲਾਏ ਸੁੰਦਰ ਸੁਮੈਂ,
ਮਾਂ ਬਾਰ ਬਾਰ ਬੁਲਾਉਂਦੀ, ਪੁੱਤਰ ਫਿਰ ਬੋਲ ਫਿਰ ਬੋਲ, ਕੀ ਛਕਣਾ ਈ, ਕੀ ਖਾਣਾ ਈ। ਤੇ ਇਸ ਤਰ੍ਹਾਂ ਤੋਤਲੇ ਬਚਨ ਸੁਣ ਸੁਣ ਕੇ ਮਾਂ ਖੁਸ਼ ਹੋ ਰਹੀ ਹੈ।
ਮੁਖ ਚੰਦ ਦੇਖ ਕਰ ਨਹਿ ਅਗਾਏ,
ਮੁਖ ਚੰਦ ਦੇਖ ਕਰ ਨਹਿ ਅਗਾਏ, ਮਾਂ ਰਜਦੀ ਵੀ ਨਹੀਂ ਆਪਣੇ ਪੁੱਤਰ ਦਾ ਮੁਖੜਾ ਚੰਦਰਮਾ ਵਰਗਾ ਵੇਖ ਕੇ। ਚੰਦਰਮਾ ਤੇ ਸੋਹਣਾ ਹੈ ਪਰ ਉਸ ਨੂੰ ਵੀ ਕਲੰਕ ਹੈ, ਉਹ ਵੱਧਦਾ ਹੈ ਘਟਦਾ ਹੈ, ਪਰ ਪ੍ਰਕਾਸ਼ ਰੂਪ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਕਦੀ ਵੱਧਦਾ ਘਟਦਾ ਨਹੀਂ, ਇਸ ਸਮਾਨ ਰਹਿੰਦਾ ਹੈ। ਇਹ ਮੁਖੜਾ ਵੇਖ ਕੇ ਮਾਤਾ ਜੀ ਬਹੁਤ ਖੁਸ਼ ਹੋ ਰਹੇ ਹਨ।
ਪਿਤ ਨਿਕਟ ਗਏ ਚਿਤ ਅੱਖ ਲਾਏ,
ਤੇ ਆਪਣੇ ਪਿਤਾ ਕੋਲ ਜਾ ਕੇ ਥੋੜੀ ਅੱਖ ਲਗਾਉਂਦੇ ਹਨ।
ਉਹ ਬਾਰ ਪਛਾਵਤ ਨਿਕਟ ਦਾਸ
ਜੀ,
ਬਹੁ ਬਾਰ ਪਛਾਵਤ ਨਿਕਟ ਦਾਸ,
ਕਦੀ ਸਤਿਗੁਰ ਜੀ ਉੱਠਦੇ ਹਨ ਬਾਹਰ ਦੌੜ ਜਾਂਦੇ ਖੇਲਣ ਲਈ। ਬੱਚਿਆਂ ਦੀ ਆਪਣੀ ਹੀ ਕਲਾ ਹੈ, ਆਪਣੇ ਕੌਤਕ ਹਨ। ਬੱਚਿਆਂ ਨੂੰ ਬ੍ਰਹਮ ਗਿਆਨੀ ਜਾਣਿਆ ਜਾਂਦਾ ਹੈ, ਤੇ ਬ੍ਰਹਮ ਗਿਆਨੀ ਸਰੂਪ ਆਪ ਪਰਮੇਸ਼ਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਦੀ ਤਾਂ ਆਰਾਮ ਕਰਦੇ ਹਨ, ਕਦੇ ਕਦੀ ਬਾਹਰ ਖੇਡਣ ਲਈ ਦੌੜ ਜਾਂਦੇ ਹਨ, تے ماتا اپنے سیوکاں نو آخدی سیوکو رب دے پیارے اس طرح کرو میرے پتر نو باہروں لے کے آو
سد سن تو پنے پن لے آئے پاس
او سیوک ماتا دی خبر سن کے باہر جاندے ہن ہر گوبند صاحب جی نو فڑ کے لے کے آندے ہن
جم تین وس لگو نے تجنت
جویں کوئی گاں اپنے بچڑے نو ویکھ کے رجدی نہیں اون سونگدی ہے کہ میرا پتر ہی ہے میری اکھاں تو دور نہ جاوے اس طرح میرا لاڈلا سری گرو ہر گوبند صاحب جی اپنی اکھاں دوارا ماتا بار بار ویکھ دے کہ میرا لاڈلا میری اکھاں تو دور نہ جاوے سامنے روے اکھاں دے تے ماں دا پیار بہت ہے او کسے زبان تو آکھیا نہیں جا سکدا
تم مہا پریت دن دن بردانت
اس طرح بہت پریت دن رات ودی جا رہی ہے
تاج مات گود کو نکس چاہیں
تے بالک ہر گوبند صاحب جی بڑے چلاک بڑتی والے بھی ہیں بچہ چلاک بھی ہوندا ہے اپنی ماں دی گود تو بڑی کالی نال اٹھ کے باہر دوڑ جاندے ہن
سب النکار مد تھونی اٹھائے
باہر دوڑتے ہن تے گہنے ہلدے ہن جڑے گہنے پائے ہوئے ہر گوبند صاحب جی نے او ہلن کر کے بڑی سونی آواز آندی ہے
پگن اوپر پو پر چلت باج
انیکاں طرح جدو گہنے وجدے ہن کمر وکھے پائی ہوئی کنکنی ہلدی ہے ہتھا وکھے پائے ہوئے کڑے آدی ہلدے ہن بڑی سونی آواز آ رہی ہے
ہیرن جڑاؤ کرکٹ کی شوب
تے ہیرن دے جڑائے ہوئے جڑے ہوئے گہنے ہر گوبند صاحب جی نے پائے ہوئے ہن
سوت دیکھ رچر کس کو نہ لوب
خالسا جیو اے شوبا ویکھ کے کدا من نہ لبھائے مان ہووے ایسا کیڑا گرسکھ ہے کیڑا منوکھ ہے جڑا ہر گوبند صاحب جی نو ویکھ کے لجا وان نہ ہووے بھی اتنے سونے ہن اتنے سونے گہنے پائے ہوئے سونا سبھاو پرکاش روپ سوپ مہاراج ہر گوبند صاحب جی نو ویکھ کے ہر گرسکھ بڑا آنند وکھے آ رہا ہے
اجر چارو دورت پھرانت
اجر چار اجر آخدے ویڑے نو اپنے گھر وکھے سری ہر گوبند صاحب دوڑتے ہن تے بڑے سونے لگتے ہن
سر سیس پھول سندر سبنت
سیس تے بڑی سندر فلاں دی مالا روپی گہنے پائے ہوئے اے بھی گہنا ہے مہان کوی سنتوک سنگھ جی بڑے سونے النکار بن رہے ہیں تے سیس پھول بارے کان سنگھ جی نابا بھی لکھتے ہن کہ عورتاں اپنے سیس تے فلاں روپی گہنے سجاؤندی ہن تے اہی گہنے آدک جڑے بڑے سونے پائے ہوئے ہر گوبند صاحب جی نے او سیس تے بڑے سونے لگ رہے ہن
مدرے سو بول کریڑا کرنت
مدر مدر میٹھے میٹھے بول ستگرو جی بولتے ہن اتے کریڑا کرنت انیکاں طرح دے کھیڈ کھیڈدے ہن بچیاں نال بالکاں نال
جو کرے درس پر مد ترنت
درشن کردا ہے ہر گوبند صاحب جی دے او بہت خوش ہوندا ہے
تن گور رنگ لوچن بیسال
سیر دا رنگ گورا ہے تے اکھاں بڑیاں بشال چوڑیاں لمبیاں ہن سری گرو ہر گوبند صاحب جی دیاں
اربند پاکری سیت لال
تے کمل دی پنکھڑی وانگ او کھلیاں ہوئیاں ہن کمل دی پنکھڑی او سورج نو ویکھ کے کھڑدی ہے پر مہاراج پرکاش روپ آپ سورج تو ود پرکاش برتی والے پرکاش کرن والے ہن ستگرو جی آپ کھڑے ہوئے ہن
کچھ ہے پرلمب کندھے اتنگ
تے باواں لمبیاں ہن تے کندھے بڑے اچے ہن ستگرو صاحب جی دے
پر سمل آنگری نک سرنگ
تے انگلیاں بڑیاں سوہنیاں ہن ایک سمان ملیاں ہوئیاں ہن جڑیاں انگلیاں بڑیاں کومل ہن
مکھ منڈل پر کنڈل ڈلنت
ستگرو صاحب جی دے مکھڑے تے کنا وکھے گہنے پائے ہوئے آخو ستنام
سری واہ
ہن کوئی تے شنکا نہ کرے ستگرو نے گہنے کیوں پائے ہوئے اے راجا دی لیلا ہے ستگرو صاحب جی دے گھر راجا والے گھر ہن تے راجے ہمیشہ گہنے پاندے ہن تے بچیاں دا پہلے سمان برتی ہوئے گی اج کل تو ماحول نہیں رہا پر پہلے یہ ماحول ہوئے گا کہ ادو آم بچے اپنے کنڈا کنڈل پاندے ہونے گہنے آدی پاندے ہونے اس طرح ہر گوبند صاحب جی نے اپنے کنا وکھے کنڈل پائے ہوئے ہیں
سندر سوکیس میچک سمنت
بڑے سندر کیچ ہیں او کیس جڑے سپ وانگ لشکارا مار دے ہیں سپ دی ویسے تا انیکا چال بھی وکھری ہے سدگور صاحب جی دے کیس سب تو ود سونے ہیں اس طرح ہلدے ہیں جی میں سپ ہلدا ہوئے
نت پرتن مین ہم ہے آنند
سدگوری صوبہ ہمیشہ نوی تو نوی ہے جڑا گرسک صوبہ نو ویکھدا ہے او آنند وکھے ہی رہندا ہے
بیت گئے دیوس تن ہے بلند
اس طرح کچھ دن بیتے ہیں سدگور صاحب جی دا شریر ود رہا ہے
جب پے برق پنچے بتیت
اس طرح پانچ سال بیتے ہیں جدو
کیرت بسال ارکھنت جیت
سدگور صاحب جی کریڑا کرتے ہیں تے گرسکھا دا من ہرکھنت چیت انہاں دا چیت خوش وکھے آنند وکھے آ گیا ہے تے انیکاں گرسکھ پیارے گرو دا درشن کر کے گرو نال آپ گرو دی سیوا کر کے کوتک کر کے او سکھا دا من خوش ہوندا ہے گرو کے سکھ آنند وکھے آندے ہیں اس طرح سری گرو ہر گوبند صاحب جی دن دن کر کے شریر کر کے وڑدے جا رہے ہیں سدگور دا پرتاپ اسی طرح ود رہا ہے ایسے سری گرو ہر گوبند صاحب جی بارے بھائی گرداس جی لکھتے ہیں پنج پیالے پنج پیر چھٹم پیر بیٹھا گرپاری ارجن کایا پلٹ کے مورت ہر گوبند سواری چلی پیڑی سوڈیاں روپ دکھاون وارو واری دل پنجن گرسورما بڑ جودا بہو پروپکاری مہان پروپکاری جودے سری گرو ہر گوبند صاحب جی کا جس سرون کرتے ہوئے سناؤ ہوئے انیکاں طرح دی پلاں چوکاں آپ جی نے معاف کرنی جی اپنے بچوں نو تساں نے سیساں بخشنیاں